ਖਾਲਸੇ ਦਾ ਗੁਰਮਤ ਗੁਰਮੰਤਰ ਕਿਹੜਾ ਹੈ? ਮਨ ਮੇਰੇ ਗੁਰ ਪੂਰਾ ਸਾ ਲਾ ਹੈ, ਨਾਮ ਨਿਧਾਨ ਜਪੋ ਦਿਨ ਰਾਤੀ, ਮਨ ਚਿੰਦੇ ਫਲ ਪਾਏ। ਮੱਲਾਰ ਮਹੱਲਾ ਪੰਜਵਾਂ। ਇਸ ਗੁਰਵਾਕ ਅੰਦਰ ਗੁਰ ਪੂਰਾ ਸਾ ਲਾਹੇ ਤੋਂ ਭਾਵ ਪੂਰੇ ਨਾਮ ਵਾਹਿਗੁਰੂ ਗੁਰਮੰਤਰ ਦੀ ਸਿਫਤ ਸਲਾਹ ਤੋਂ ਹੈ। ਇਹੋ ਗੁਰਮੰਤਰ ਹੀ ਸੱਚਾ ਗੁਰਮਤ ਨਾਮ ਸਤ ਨਾਮ ਹੈ, ਅਤੇ ਕੇਵਲ ਇਸੇ ਨਾਮ ਰੂਪੀ ਨਿਧਾਨ ਦੇ ਜਪਣ ਦੀ, ਨਾਮ ਨਿਧਾਨ ਜਪੋ ਦਿਨ ਰਾਤੀ, ਵਾਕ ਅਨੁਸਾਰ ਦਿਨ ਰਾਤ ਜਪੀ ਜਾਣ ਦੀ ਆਗਿਆ ਐਨ ਗੁਰਮਤ ਅਨੁਕੂਲ ਹੈ। ਇਹ ਗੁਰਮਤ ਨਾਮ ਗੁਰਮੰਤਰ ਨਿਧਾਨ ਰੂਪ ਕਿਉਂ ਹੈ? ਇਸ ਕਰਕੇ ਕਿ ਇਸ ਦੇ ਜਪਣ ਕਰ ਮਨ ਚਿੰਦੇ ਫਲ ਪਾਈ ਦੇ ਹਨ। ਇਹ ਗੁਰਮੰਤਰ ਨਾਮ ਦੀ ਪਾਰਸ ਕਲਾ ਹੈ। ਇਸ ਪਾਰਸ ਕਲਾ ਨੂੰ ਸਪਸ਼ਟ ਕਰਨ ਹਾਰਾ ਅਗਲੇਰਾ ਗੁਰਵਾਕ ਬਹੁਤ ਖੂਬ ਹੈ। ਜਨਮ ਜਨਮ ਕੀ ਹਉਮੈ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ ਗੋ, ਜਿਉ ਲੋਹਾ ਤਰਿਓ ਸੰਗ ਕਾਸ਼ਟ, ਲਗ ਸ਼ਬਦ ਗੁਰੂ ਹਰ ਪਾਵੇ ਗੋ। ਕਾਨੜਾ ਮਹਿਲਾ ਚੌਥਾ। ਵਾਹ ਕਿਆ ਖੂਬ! ਸ਼ਬਦ ਗੁਰੂ ਰੂਪੀ ਪਾਰਸ ਦੇ ਪਰਸਣ ਦੀ ਅਗਾਧ ਕਲਾ ਹੈ। ਗੁਰਮੰਤਰ ਰੂਪੀ ਗੁਰੂ ਸ਼ਬਦ ਦੇ ਸੰਗ ਪਰਸਨ ਕਰ ਜਨਮ ਜਨਮ ਦੀ ਮਲ ਲੱਥ ਕੇ ਪ੍ਰਾਣੀ ਪਰਮਾਤਮਾ ਦੀ ਪ੍ਰਾਪਤੀ ਵੀ ਇਸ ਪਾਰਸ ਪ੍ਰਤਾਪੀ ਗੁਰਮੰਤਰ ਦੁਆਰਾ ਕਰ ਲੈਂਦਾ ਹੈ। ਜਿਵੇਂ ਕਾਠ ਨਾਲ ਲਾਇਆ ਜੜਿਆ ਲੋਹਾ ਤਰਦਾ ਹੈ, ਇਵੇਂ ਹੀ ਗੁਰਮੰਤਰ ਨਾਲ ਪ੍ਰੋਤਾ ਪ੍ਰਾਣੀ ਭਵ ਸਾਗਰੋਂ ਪਾਰ ਉਤਰ ਜਾਂਦਾ ਹੈ। ਇਸ ਪਾਰਸ ਪ੍ਰਤਾਪੀ ਗੁਰਮੰਤਰ ਦੇ ਪ੍ਰਭਾਵ ਕਰ ਅਗਮ ਅਗੋਚਰ ਅਕਾਲ ਪੁਰਖ ਦਾ ਅਚਿੰਤੇ ਹੀ ਮਿਲਾਪ ਹੋ ਜਾਂਦਾ ਹੈ, ਜੈਸਾ ਕਿ ਅਗਲੇਰਾ ਗੁਰ ਪ੍ਰਮਾਣ ਹੈ। ਹਮਰੇ ਹਰ ਜਗ ਜੀਵਨਾ, ਹਰ ਜਪਿਓ ਹਰ ਗੁਰਮੰਤ, ਹਰ ਅਗਮ ਅਗੋਚਰ ਅਗਮ ਹਰ, ਹਰ ਮਿਲਿਆ ਆਏ ਅਚਿੰਤ। ਕਾਨੜੇ ਕੀ ਵਾਰ ਮਹਿਲਾ ਚੌਥਾ। ਜਗ ਜੀਵਨ ਵਾਹਿਗੁਰੂ ਦਾ ਗੁਰਮੰਤਰ ਨਾਮ ਭੀ ਜਗ ਜੀਵਨ ਜੀ ਜੀਵਨੀ ਅਗਮ ਅਗੋਚਰ ਕਲਾ ਵਾਲਾ ਹੈ, ਜਿਸ ਦੇ ਜਪਣ ਕਰ ਅਚਿੰਤੇ ਹੀ ਜਗ ਜੀਵਨ ਆਧਾਰ ਵਾਹਿਗੁਰੂ ਕਰਤਾਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਦੀਨ ਦਿਆਲ ਭਏ ਕਿਰਪਾਲਾ, ਆਪਣਾ ਨਾਮ ਆਪ ਜਪਾਇਆ। ਪ੍ਰਭਾਤੀ ਮਹਿਲਾ ਪੰਜਵਾਂ। ਇਸ ਗੁਰਵਾਕ ਤੋਂ ਸਪਸ਼ਟ ਸਿੱਧ ਹੁੰਦਾ ਹੈ ਕਿ ਗੁਰ ਗੁਰ ਅਰਥਾਤ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਇਹ ਗੁਰਮਤ ਨਾਮ ਜਪਣਾ ਹੈ, ਅਤੇ ਇਸ ਗੁਰਮਤ ਨਾਮ ਦੇ ਜਪਣ ਨਾਲ ਹੀ ਅਵਿਨਾਸ਼ੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਗੁਰੂ ਅਹਿਨਸ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋ ਥੇ ਰਹੈ। ਸੋਈਏ ਮਹਿਲੇ ਚੌਥੇ ਕੇ। ਜੋ ਜਨ ਦਿਨ ਰਾਤ ਸਾਸ ਸਾਸ ਗੁਰੂ ਗੁਰੂ ਜਪਦਾ ਹੈ, ਅਰਥਾਤ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ, ਅਤੇ ਇਸ ਗੁਰਮਤ ਨਾਮ ਨੂੰ ਜਪ ਜਪ ਕੇ ਹਿਰਦੇ ਅੰਦਰ ਵਸਾਉਂਦਾ ਹੈ, ਉਸ ਦਾ ਜੰਮਣਾ ਤੇ ਮਰਨਾ ਦੋਈ ਰਹਿ ਖੜੋਂਦੇ ਭਾਵ ਮੁੱਕ ਜਾਂਦੇ ਹਨ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ, ਸ਼ਬਦ ਹਰ ਹਰ ਜਪੈ, ਨਾਮ ਨਵਨਿਧ ਅਪੈ, ਰਸਨ ਅਹਿਨਸ ਰਸੈ ਸਤ ਕਰ ਜਾਨੀਓ। ਬਚਨ ਗੁਰ ਰਿਧਰੋ, ਪੰਚ ਭੂ ਬਸ ਕਰੋ, ਜਨਮ ਕੁਲ ਉਧਰੋ, ਦੁਆਰ ਹਰ ਮਾਨੀਓ, ਜੋ ਤਾਂ ਸਭ ਸੁਖ ਇਤ ਉਤਤਮ ਬੰਛਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਸਵਈਏ ਮਹਿਲੇ ਚੌਥੇ ਕੇ। ਇਨ੍ਹਾਂ ਗੁਰ ਪ੍ਰਮਾਣਾ ਵਿਖੇ ਗੁਰਮੰਤਰ ਦੇ ਜਾਪ ਦੀ ਮਹਿਮਾ ਕੈਸੇ ਸਤ ਕਰਕੇ ਲਿਖਾਈ ਅਤੇ ਦ੍ਰਿੜਾਈ ਹੈ ਅਧਿਕ ਵਿਆਖਿਆ ਦੀ ਲੋੜ ਨਹੀਂ, ਮੁਨਕਰ ਹੋਣ ਦੀ ਉੱਕੀ ਹੀ ਜਾਏ ਨਹੀਂ। ਸੌਂਦੇ ਵਾਹ ਵਾਹ ਉਚਰੈ ਉੱਠਦੇ ਵੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮਾ ਲੈਨ ਗੌੜੀ ਕੀ ਵਾਰ ਮਹਿਲਾ ਚੌਥਾ। ਗੁਰਮਤ ਨਾਮ ਨੂੰ ਝੱਟ ਦੁੱਤੀ ਗੁਰਮਤ ਭਾਖ ਆਖ ਕੇ ਇਸ ਗੁਰਵਾਕ ਅੰਦਰ ਸੂਚਨ ਕਰਾਇਆ ਹੈ, ਪਾਰਸ ਫਲ ਉਹੀ ਸਪਸ਼ਟ ਹੈ। ਗੁਰਮਤ ਦੇ ਪੂਰੇ ਅੱਖਰਾਂ ਨੂੰ ਉਚਾਰਨ ਅਰਥਾਤ ਪੂਰੇ ਗੁਰ ਸ਼ਬਦ ਨੂੰ ਜਪਣ ਦੀ ਮਹਿਮਾ ਸਾਰੀ ਗੁਰਬਾਣੀ ਅੰਦਰ ਹੈ, ਪਰ ਰਮਜ਼ ਮਾਤਰੀ ਇੱਕ ਅੰਗ ਲੈ ਕੇ ਹੀ ਸੰਪੂਰਨਤਾ ਦ੍ਰਿੜਾਈ ਗਈ ਹੈ। ਗੁਰਮਤ ਨਾਮ ਨੂੰ ਪੂਰੇ ਅੱਖਰੀ ਸਰੂਪ ਵਿੱਚ ਨਾ ਲਿਖਣਾ ਗੁਰਮਤ ਨਾਮ ਦੀ ਗੋਜ ਕਲਾ ਲਿਖਾਉਣ ਦਾ ਇੱਕ ਬੇਦ ਕਿਤੇਬ ਅਗੋਚਰਾ ਚਲੰਤ ਭੇਦ ਹੈ, ਜੋ ਰਮਜ਼ ਮਾਤਰ ਇਸ ਅਗਲੇਰੇ ਗੁਰ ਪ੍ਰਮਾਣ ਅੰਦਰ ਦਰਜ ਹੈ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆਂ ਵਾਹ ਵਾਹ ਮੂੰਹੋਂ ਕਢਾਈ ਵਾਹ ਵਾਹ ਕਰੈ ਸਹੀ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸ਼ੋਭਾ ਪਾਈ ਗੁਜਰੀ ਕੀ ਵਾਰ ਮਹਿਲਾ ਤੀਜਾ। ਜੈਸੇ ਪਿਛਲੇ ਗੁਰ ਪ੍ਰਮਾਣਾ ਅੰਦਰ ਗੁਰੂ ਗੁਰੂ ਆਖ ਕੇ ਪੂਰਨ ਗੁਰਮੰਤਰ ਅਰਥਾਤ ਪੂਰੇ ਸ਼ਬਦ ਅੱਖਰਾਂ ਵਾਲੇ ਅਸਲ ਗੁਰਮਤ ਨਾਮ ਦੇ ਜਾਪ ਦਾ ਹੀ ਅਭਿਪ੍ਰਾ ਲਿਆ ਗਿਆ ਹੈ, ਇਸੇ ਤਰ੍ਹਾਂ ਇਸ ਪ੍ਰਮਾਣ ਅੰਦਰ ਵਹੁ ਵਹੁ ਬਾਣੀ ਵਾਲੇ ਸ਼ਬਦ ਭਾਖ ਵੀ ਪੂਰੇ ਸ਼ਬਦ ਅਖਰੀ ਗੁਰਮੰਤਰ ਦੇ ਲਿਖਾਏ ਹਨ। ਵਹੁ ਵਹੁ ਦੇ ਨਾਲ ਗੁਰੂ ਗੁਰੂ ਦਾ ਜਾਪ ਰਲਣ ਨਾਲ ਹੀ ਰਸਨਾ ਪੂਰੇ ਗੁਰਮੰਤਰ ਦਾ ਜਾਪ ਰੱਟ ਸਕਦੀ ਹੈ। ਗੁਰੂ ਸ਼ਬਦ ਬਿਨਾ ਰਸਨਾ ਜਾਪ ਕਰਦੀ ਸੁਹਾਉਂਦੀ ਹੀ ਨਹੀਂ, ਨਾ ਹੀ ਗੁਰੂ ਗੁਰੂ ਕਹਿਣ ਬਾਜੋ ਵਹੁ ਵਹੁ ਦਾ ਭਾਖਣਾ ਰਸਨਾ ਕਰਕੇ ਪੂਰੇ ਗੁਰ ਸ਼ਬਦ ਗੁਰਮੰਤਰ ਗੁਰਮਤ ਨਾਮ ਦਾ ਭਾਖਣਾ ਬਣਦਾ ਹੈ। ਪੂਰਨ ਗੁਰਮਤ ਨਾਮ ਗੁਰਮੰਤਰ ਦੇ ਦੋਈ ਅੰਗ ਮਿਲਾ ਕੇ ਹੀ ਪੂਰਾ ਸ਼ਬਦ ਬਣਦਾ ਹੈ। ਇਸ ਪੂਰੇ ਸ਼ਬਦ ਦੇ ਜਾਪ ਅਲਾਪ ਦੁਆਰਾ ਨਿਰਸੰਦੇਹ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਇਸ ਵਿੱਚ ਸੰਸਾਰ ਰਾਈ ਮਾਤਰ ਵੀ ਨਾ ਜਾਣੋ। ਹੇ ਮੇਰੇ ਭਾਈ ਗੁਰਸਿੱਖ ਮੀਤ ਜਨੋ, ਇਹ ਗੁਰਮਤ ਰਮਜ ਵਡਭਾਗੀ ਗੁਰਸਿੱਖ ਪ੍ਰਤੀ ਸਮਝਾਏ ਬੁਝਾਏ ਕੇ ਉਨ੍ਹਾਂ ਦੇ ਮੁਖੋਂ ਪੂਰੇ ਚੁਅਖਰੀ ਮਾਤਰ ਵਾਲਾ ਨਾਮ ਵਾਹਿਗੁਰੂ ਮੂੰਹੋਂ ਕਢਾਉਂਦਾ ਹੈ ਜੀ। ਜਿਨ੍ਹਾਂ ਨੂੰ ਪੂਰਨ ਗੁਰਮਤ ਰੀਤੀ ਅਨੁਸਾਰ ਗੁਰਮੰਤਰ ਨਾਮ ਦੀ ਗੁਰਦੀਖਿਆ ਮਿਲਣ ਦਾ ਸੁਭਾਗ ਆਣ ਉਦੇ ਹੁੰਦਾ ਹੈ, ਤਿਨ੍ਹਾਂ ਨੂੰ ਹੀ ਗੁਰੂ ਦੀ ਪਰਮ ਕਿਰਪਾ ਕਰ ਗੁਰਮਤ ਨਾਮ ਅਭਿਆਸ ਕਮਾਈ ਵਾਲੇ ਗੁਰਮੁਖ ਜਨ ਪੰਜ ਪਿਆਰਿਆਂ ਦਾ ਸਮੁਦਾਇ ਆਏ ਜੁੜਦਾ ਹੈ। ਤਿੰਨਾਂ ਦੁਆਰਾ ਹੀ ਪਰੰਪਰਾ ਗੁਰਮੰਤਰ ਦ੍ਰਿੜ ਹੋਣ ਦੀ ਸੀਨਾ ਬਸੀਨਾ ਪਾਰਸ ਕਲਾ ਸੰਚਰ ਦੀ ਆਈ ਹੈ। ਰਹਿਤ ਸੁਖ ਰਹਿਣੀਏ ਗੱਲੀ ਬਾਤੀ ਹੀ ਇਹ ਭਾਵ ਪੂਰਾ ਕਰਿਆ ਲੋੜਦੇ ਹਨ। ਸੋ ਕੈਸੇ ਪੂਰਾ ਹੋਵੇ, ਕਦਾਂਚ ਨਹੀਂ ਹੋ ਸਕਦਾ ਇਸ ਭਾਵ ਪੂਰਾ ਉਨ੍ਹਾਂ ਦਾ ਚਾਹੇ ਕਿਤਨਾ ਹੀ ਖਪ ਖਪ ਮਰਨ। ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹ ਵਾਹ ਕਰਤਿਆਂ ਹਰ ਸਿਉ ਲਿਵ ਲਾਏ, ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਕਰਤਿਆਂ ਸ਼ੋਭਾ ਪਾਏ, ਨਾਨਕ ਵਾਹ ਵਾਹ ਸਤ ਰਜ਼ਾਏ। ਗੁਜਰੀ ਕੀ ਵਾਰ ਮਹੱਲਾ ਤੀਜਾ। ਇਸ ਗੁਰਵਾਕ ਅੰਦਰ ਗੁਰਮਤ ਦੇ ਖਾਸ ਨਾਮ ਗੁਰਮੰਤਰ ਨੂੰ ਮੁੱਖ ਰਸਨਾ ਦੁਆਰਾ ਜਪਣ ਦੀ ਸਪਸ਼ਟ ਆਗਿਆ ਹੈ। ਵਾਹੋ ਵਾਹੋ ਕਰਤ ਤੋਂ ਭਾਵ ਸਾਫ ਮੁੱਖ ਰਸਨਾ ਕਰਕੇ ਨਾਮ ਚਵਣ ਦਾ ਹੈ। ਰਹਿਣ ਦਿਵਸ ਨਾਮ ਜਪੀ ਜਾਣ ਦਾ ਸਾਫ ਹੁਕਮ ਹੈ ਅਤੇ ਇਹ ਵੀ ਇਸ ਗੁਰਵਾਕ ਅੰਦਰ ਨਿਰਣਤ ਹੋਇਆ ਹੈ ਕਿ ਵਾਹੋ ਵਾਹੋ ਕਰੀ ਜਾਣ ਅਰਥਾਤ ਲਗਾਤਾਰ ਮੁੱਖ ਰਸਨਾ ਦੁਆਰਾ ਨਾਮ ਜਪੀ ਜਾਣ ਨਾਲ ਸਦੀਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਵਿਦ ਆਨੰਦ ਮਗਨਤਾ ਪ੍ਰਾਪਤ ਹੋਣ ਕਰ ਫੇਰ ਵੀ ਵਾਹੋ ਵਾਹੋ ਕਰੀ ਜਾਣ ਭਾਵ ਨਾਮ ਜਪੀ ਜਾਣ ਦੇ ਪ੍ਰਭਾਵ ਕਰ ਹਰੀ ਪਰਮਾਤਮਾ ਨਾਲ ਸੱਚੀ ਲਿਵ ਲੱਗ ਜਾਂਦੀ ਹੈ। ਐਸਾ ਗੁਰਮਤ ਨਾਮ ਗੁਰਮੰਤਰ ਕੋਈ ਵਡਭਾਗਾ ਗੁਰਮੁਖ ਜਨ ਹੀ ਵੱਡੇ ਭਾਗਾਂ ਕਰਕੇ ਜਪਦਾ ਹੈ ਤੇ ਦੂਜਿਆਂ ਨੂੰ ਜਪਾਉਣ ਲਈ ਉਤਸ਼ਾਹਿਤ ਕਰਦਾ ਹੈ। ਕਰਮੀ ਬੋਲੇ ਬੁਲਾਏ ਦੇ ਅਖਰੀ ਅਰਥ ਸਪਸ਼ਟ ਹਨ ਕਿ ਗੁਰਮਤ ਨਾਮ ਰੂਪੀ ਚੁਅਖਰੀ ਭਾਖਿਆ ਨੂੰ ਮੁੱਖੋਂ ਬੋਲਣਾ ਅਤੇ ਬੁਲਾਉਣਾ ਹੈ। ਬੋਲਣਾ ਕੇਵਲ ਬੁੱਲਾਂ ਰਸਨਾ ਤਾਲੂ ਕਰਕੇ ਹੋ ਸਕਦਾ ਹੈ। ਬੋਲੇ ਬੁਲਾਏ ਤੋਂ ਭਾਵ ਬਾਹਰੰਗ ਬਾਹਰ ਜਪਣਾ ਜਪਾਉਣਾ ਹੈ ਅਤੇ ਇਸ ਵਿਦ ਵਾਹੋ ਵਾਹੋ ਗੁਰੂ ਗੁਰੂ ਅਰਥਾਤ ਪੂਰੇ ਗੁਰਮਤ ਨਾਮ ਦੇ ਅੱਖਰਾਂ ਵਾਲੀ ਬਾਣੀ ਬੋਲਣ ਅਤੇ ਬੋਲੀ ਜਾਣ ਨਾਲ ਬੋਲਣ ਹਾਰਾ ਸ਼ੋਭਾ ਪਾਉਂਦਾ ਹੈ। ਬੱਕਰੀ ਵਾਂਗੂ ਮੂੰਹ ਮਾਰਨ ਵਾਲਾ ਨਹੀਂ ਕਹਾਉਂਦਾ ਅਤੇ ਇਸ ਵਾਹੋ ਵਾਹੋ ਰਮਜ ਵਾਲੀ ਨਾਮ ਭਾਖਿਆ ਵਾਲਾ ਪੂਰਨ ਗੁਰਮਤ ਬੋਲ ਸੱਤ ਰਜ਼ਾਏ ਗੁਰੂ ਅਕਾਲ ਪੁਰਖ ਦੀ ਸੱਚੀ ਹੁਕਮ ਰਜ਼ਾ ਹੈ। ਤਾਂ ਤੇ ਗੁਰਮੰਤਰ ਵਾਹਿਗੁਰੂ ਨਾਮ ਜਪਣਾ ਹੀ ਹੁਕਮ ਰਜ਼ਾਈ ਚੱਲਣਾ ਹੈ। ਵਾਹੋ ਵਾਹੋ ਦੁਆਰਾ ਰਮਜ਼ਾਈ ਪੂਰੇ ਗੁਰਮਤ ਨਾਮ ਰੂਪੀ ਬਾਣੀ ਹੀ ਸੱਤ ਰਜ਼ਾਏ ਹੋਣ ਕਰਕੇ ਸੱਚੀ ਬਾਣੀ ਹੀ ਅਰਥਾਤ ਗੁਰਮਤ ਨਾਮ ਹੀ ਸੱਚਾ ਨਾਮ ਸਤ ਨਾਮ ਹੈ। ਇਸ ਗੁਰਮਤ ਨਾਮ ਤੋਂ ਬਿਨਾਂ ਹੋਰ ਸਭ ਨਾਮ ਕਿਰਤਮ ਨਾਮ ਹਨ ਪਰ ਇਹ ਗੁਰਮਤ ਨਾਮਈ ਚੁਖਰੇ ਸੁਖਰਾਂ ਵਾਲੀ ਮੰਤਰ ਬਾਣੀ ਕੇਵਲ ਵਿਰਲੇ ਗੁਰਮੁਖ ਖੋਜੀ ਜਨਾਂ ਨੂੰ ਹੀ ਲੱਭਦੀ ਹੈ ਜੈਸਾ ਕਿ ਇਸ ਦੇ ਅਗਲੇਰੇ ਗੁਰਪ੍ਰਮਾਣ ਦਾ ਭਾਵ ਹੈ ਯਥਾ ਗੁਰਵਾਕ। ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹੋ ਵਾਹੋ ਸ਼ਬਦੇ ਉਚਰੈ ਵਾਹੋ ਵਾਹੋ ਹਿਰਦੈ ਨਾਲ ਗੁਜਰੀ ਕੀ ਵਾਰ ਮਹਿਲਾ ਤੀਜਾ। ਇਸ ਦਾ ਤਾਤ ਪ੍ਰਜੀ ਭਾਵ ਇਹੋ ਕੇਵਲ ਇਹੋ ਹੈ ਕਿ ਗੁਰਮਤ ਨਾਮ ਹੀ ਸੱਚਾ ਨਾਮ ਹੈ। ਸੱਤ ਪਦਾਰਥ ਹੈ ਹੀ ਗੁਰਮਤ ਨਾਮ ਪਰ ਇਹ ਸੱਤ ਪਦਾਰਥ ਗੁਰਦੀਕਸ਼ਿਤ ਗੁਰਮੁਖ ਜਨਾਂ ਨੂੰ ਗੁਰਦੀਖਿਆ ਕੇਵਲ ਗੁਰਦੀਖਿਆ ਦੁਆਰਾ ਮਿਲਦਾ ਹੈ। ਗੁਰਦੀਖਿਆ ਦੁਆਰਾ ਮਿਲਣ ਅਤੇ ਗੁਰਦੀਕਸ਼ਿਤ ਹੋਣ ਕਰ ਹੀ ਇਹ ਗੁਰਮਤ ਨਾਮ ਹੈ ਅਤੇ ਇਸ ਦੇ ਜਪਣ ਹਾਰੇ ਜਨ ਗੁਰਮੁਖ ਕਹਾਉਂਦੇ ਹਨ। ਗੁਰਬਾਣੀ ਦੁਆਰਾ ਗੁਰਬਾਣੀ ਦੇ ਸੱਚੇ ਸਿਧਾਂਤ ਕਰ ਗੁਰਮੁਖ ਜਨ ਉਹ ਹੀ ਹਨ ਜੋ ਗੁਰਦੀਕਸ਼ਿਤ ਗੁਰਮਤ ਨਾਮ ਨੂੰ ਜਪਣਮਈ ਗੁਰੂ ਰਜ਼ਾਏ ਭਾਣੇ ਹੁਕਮ ਅੰਦਰ ਚਲਦੇ ਹਨ। ਐਸੇ ਗੁਰਮੁਖ ਜਨ ਐਨ ਗੁਰੂ ਰਜ਼ਾ ਦੇ ਅਨੁਸਾਰੀ ਹੁੰਦੇ ਹੋਏ ਸ਼ਬਦ ਭਾਖਿਆ ਕਰਕੇ ਭੀ ਭਾਵ ਮੁੱਖੋਂ ਵੀ ਗੁਰਮਤ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ ਅਤੇ ਹਿਰਦੇ ਵਿਚ ਵੀ ਸੁਹਾਸ ਅਭਿਆਸੀ ਰਟਣ ਦੁਆਰਾ ਗੁਰਮਤ ਨਾਮ ਨੂੰ ਹੀ ਪਰੋਈ ਰੱਖਦੇ ਹਨ। ਹਿਰਦੇ ਨਾਲ ਜਪਣਾ ਮਹਿਜ਼ ਖਿਆਲੀ ਅਨੁਮਾਨ ਦਾ ਨਾਉ ਨਹੀਂ ਗੁਰਮਤ ਨਾਮ ਦੀ ਸ਼ਬਦ ਬਲੋਵਣੀ ਸੁਹਾਸ ਅਭਿਆਸੀ ਖਿੰਚ ਤਾਰੀ ਪਵਨ ਨੂੰ ਅਰਧ ਉਰਦੀ ਸਵਾਸਾਂ ਦੇ ਲਗਾਤਾਰੀ ਵੇਗ ਦੁਆਰਾ ਘੱਟ ਨਾਭ ਅੰਦਰ ਦੱਬ ਕੇ ਸਪਰਸ਼ਨਾ ਹੈ ਇਸ ਪਰਸਤਾ ਕਰ ਹੀ ਪਾਰਸ ਕਲਾ ਨੇ ਘੱਟ ਅੰਤਰ ਵਰਤਣਾ ਹੈ ਅਤੇ ਜੋਤ ਵਿਗਾਸੀ ਜਗਮਗਾਹਟ ਨੂੰ ਪ੍ਰਕਾਸ਼ਣਾ ਹੈ। ਵਉ ਵਉ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਏ, ਵਹੁ ਵਹੁ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿਚੋਂ ਜਾਏ। ਵਹੁ ਵਹੁ ਗੁਰਸਿੱਖ ਜੋ ਨਿਤ ਕਰੇ ਸੋ ਮਨ ਚੰਦਿਆ ਫਲ ਪਾਏ, ਵਹੁ ਵਹੁ ਕਰੈ ਸੇ ਜਨ ਸੋਹਣੇ ਹਰ ਤਿਨਕੈ ਸੰਗ ਮਿਲਾਏ। ਵਹੁ ਵਹੁ ਹਿਰਦੈ ਉਚਨਾ ਮੁਖੋਂ ਭੀ ਵਹੁ ਵਹੁ ਕਰਿਓ, ਨਾਨਕ ਵਹੁ ਵਹੁ ਜੋ ਕਰੈ ਹਉ ਤਨ ਮਨ ਤਿਨ ਕੋ ਦਿਉ। ਗੁਜਰੀ ਕੀ ਵਾਰ ਮਹਿਲਾ ਤੀਜਾ। ਵਹੁ ਵਹੁ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ, ਨਾਨਕ ਵਹੁ ਵਹੁ ਗੁਰਮੁਖ ਪਾਈਐ ਅੰਦਿਨ ਨਾਮ ਲਏ। ਗੁਜਰੀ ਕੀ ਵਾਰ ਮਹਿਲਾ ਤੀਜਾ। ਇਸ ਗੁਰਵਾਕ ਦੁਆਰਾ ਗੁਰੂ ਸਾਹਿਬ ਨਿਰਣੇ ਕਰਦੇ ਹਨ ਕਿ ਵਹੁ ਵਹੁ ਗੁਰੂ ਗੁਰੂ ਸਹੀ ਵਡਭਾਗੇ ਜਨ ਕਰਦੇ ਹਨ, ਅਰਥਾਤ ਗੁਰਮੰਤਰ ਦਾ ਜਾਪ ਸਹੀ ਜਨ ਜਪਦੇ ਹਨ ਤੇ ਸਦਾ ਜਪਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰ ਆਪ ਗੁਰੂ ਦੁਆਰੇ ਗੁਰ ਦੀਖਿਆ ਦਾਨ ਦਿਵਾਏ ਕੇ ਆਪ ਬੁਝਾਏ ਤੇ ਦ੍ਰਿੜਾਏ ਦਿੰਦਾ ਹੈ। ਗੁਰਮੰਤਰ ਅਤੇ ਗੁਰਮੰਤਰ ਦੀ ਪਾਰਸ ਕਲਾ ਨੂੰ ਉਹ ਸਦਾ ਸਦਾ ਗੁਰਮੰਤਰ ਜਾਪ ਜਪਦੇ ਹੀ ਰਹਿੰਦੇ ਹਨ। ਉਨ੍ਹਾਂ ਦਾ ਸਦਾ ਗੁਰਮੰਤਰ ਜਾਪ ਜਪਦਿਆਂ ਵਹੁ ਵਹੁ ਕਰਦਿਆਂ ਗੁਰਮੰਤਰ ਅਭਿਆਸ ਦੀ ਪਾਰਸ ਕਮਾਈ ਕਰ ਮਨ ਨਿਰਮਲ ਹੋ ਜਾਂਦਾ ਹੈ। ਇਸ ਪ੍ਰਕਾਰ ਜਿਹੜੇ ਗੁਰਸਿੱਖ ਅਭਿਆਸੀ ਜਨ ਨਿਤਾ ਪ੍ਰਤੀ ਵਹੁ ਵਹੁ ਕਰਦੇ ਰਹਿੰਦੇ ਹਨ, ਗੁਰਮੰਤਰ ਦਾ ਜਾਪ ਜਪਦੇ ਰਹਿੰਦੇ ਹਨ, ਉਹ ਮਨ ਇੱਛਿਆ ਫਲ ਪਾਉਂਦੇ ਹਨ ਅਤੇ ਜੋ ਜਨ ਅਹਿਨਸ ਵਹੁ ਵਹੁ ਕਰਦੇ ਹੀ ਰਹਿੰਦੇ ਹਨ, ਸਵਾਸ ਸਵਾਸ ਨਾਮ ਗੁਰਮੰਤਰ ਜਪਦੇ ਰਹਿੰਦੇ ਹਨ, ਉਹ ਜਨ ਸੋਹਣੇ ਸੁੰਦਰ ਸੁਗੜ ਸਰੂਪ ਵਿਚੱਖਣੇ ਹਨ। ਵਹੁ ਵਹੁ ਕਰਨ ਹਾਰੇ ਗੁਰਮੰਤਰ ਜਾਪ ਜਪਣ ਹਾਰਿਆਂ ਦੇ ਮੁਖ ਸੋਹਣੇ, ਆਪ ਸੋਹਣੇ, ਤਿਨ੍ਹਾਂ ਦਾ ਸੰਗ ਮਿਲਾਪ ਵੀ ਸੋਹਣਾ ਹੈ। ਇਹ ਤਾਂ ਸਭ ਕੁਛ ਗੁਰੂ ਸਾਹਿਬ ਨੂੰ ਸੋਹਣਾ ਲੱਗਦਾ ਹੈ, ਪਰ ਸਾਡੇ ਸਿਆਣੇ ਸਿੱਖ ਭਰਾ ਵਹੁ ਵਹੁ ਚਮਣ ਹਾਰਿਆਂ, ਗੁਰੂ ਗੁਰੂ ਜਪਣ ਹਾਰਿਆਂ, ਨਾਮ ਗੁਰਮੰਤਰ ਦਾ ਅਭਿਆਸ ਕਰਨ ਹਾਰਿਆਂ ਨੂੰ ਬੱਕਰੀ ਵਾਂਗੂ ਮੂੰਹ ਮਾਰਨ ਹਾਰੇ ਦੱਸਦੇ ਹਨ। ਮਾਨੋ ਉਨ੍ਹਾਂ ਦੇ ਮੂੰਹ ਨੂੰ ਫਿਟਕਾਰ ਕੇ ਦੁਰਕਾਰਦੇ ਹਨ ਅਤੇ ਗੁਰਮੰਤਰ ਜਾਪ ਕਮਾਈ ਨੂੰ ਮਖੌਲ ਕਰਦੇ ਹਨ। ਕੈਸੀ ਅਫਸੋਸਨਾਕ ਹਾਲਤ ਹੈ। ਗੁਰੂ ਸਾਹਿਬ ਤਾਂ ਉਚਾਰਦੇ ਹਨ ਕਿ ਵਹੁ ਵਹੁ ਹਿਰਦੈ ਉਚਨਾ ਮੁਖੋਂ ਭੀ ਵਹੁ ਵਹੁ ਕਰਿਓ, ਹਿਰਦਿਓ ਭੀ ਸਦਾ ਵਹੁ ਵਹੁ ਉਚਰਦੇ ਰਹੀਏ ਤੇ ਮੁਖੋਂ ਭੀ ਸਦਾ ਵਹੁ ਵਹੁ ਕਰਦੇ ਰਹੀਏ। ਅਤੇ ਐਸੇ ਸਦਾ ਸਦਾ ਹਿਰਦੇ ਮੁਖੋਂ ਵਹੁ ਵਹੁ ਕਰਨ ਹਾਰਿਆਂ ਗੁਰਮੰਤਰ ਜਾਪ ਜਪਣ ਹਾਰਿਆਂ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਨ ਮਨ ਅਰਪ ਦੇਈਏ ਤਾਂ ਵੀ ਥੋੜਾ ਹੈ। ਇਧਰ ਸਾਡੇ ਭਰਾ ਨਾਮ ਜਪਣ ਹਾਰਿਆਂ ਨੂੰ ਟਿਚਨਾ ਕਰਦੇ ਅਤੇ ਹਕਾਰਤ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਵਖਿਆਂਦੇ ਹਨ ਕਿ ਨਾਮ ਹੀ ਕੋਈ ਨਹੀਂ, ਨਾ ਹੀ ਨਾਮ ਅੰਮ੍ਰਿਤ ਸਰੂਪ ਹੈ। ਪਰ ਗੁਰੂ ਸਾਹਿਬ ਅਗਲੀ ਤੁਕ ਅੰਦਰ ਨਿਰਣੇ ਕਰਦੇ ਹਨ ਕਿ ਵਹੁ ਵਹੁ ਅੰਮ੍ਰਿਤ ਨਾਮ ਹੈ, ਭਾਵ ਵਹੁ ਵਹੁ ਸੰਭਾਖਨੀ ਚੁਅਖਰੇ ਸੁਅਖਰਾਂ ਵਾਲਾ ਪੂਰਾ ਗੁਰਮੰਤਰ ਗੁਰਮਤ ਨਾਮ ਹੈ ਅਤੇ ਇਹ ਹੀ ਅੰਮ੍ਰਿਤ ਨਾਮ ਅਤੇ ਅੰਮ੍ਰਿਤ ਰਸਾਇਣੀ ਪਾਰਸ ਕਲਾ ਵਾਲਾ ਨਾਮ ਹੈ। ਪਰ ਗੁਰਮੁਖ ਪਾਵੈ ਕੋਏ, ਇਹ ਕਿਸੇ ਗੁਰਦੀਕਸ਼ਿਤ ਗੁਰਮੁਖ ਸਿੱਖ ਨੂੰ ਹੀ ਪ੍ਰਾਪਤ ਹੁੰਦਾ ਹੈ। ਛੇਕੜਲੀ ਤੁਕ ਵਿਖੇ ਇਸ ਗੱਲ ਨੂੰ ਹੋਰ ਵੀ ਸਪਸ਼ਟਾਇਆ ਗਿਆ ਹੈ ਕਿ ਇਸ ਗੁਰਮੰਤਰ ਰੂਪੀ ਗੁਰਮਤ ਨਾਮ ਅੰਮ੍ਰਿਤ ਨਾਮ ਨੂੰ ਗੁਰਦੀਖਿਆ ਦੁਆਰਾ ਹੀ ਪਾ ਸਕੀਦਾ ਹੈ। ਅਤੇ ਜਿਨ੍ਹਾਂ ਗੁਰਮੁਖ ਜਨਾਂ ਨੂੰ ਇਹ ਗੁਰਦੀਖਿਆ ਪ੍ਰਾਪਤ ਹੋ ਜਾਂਦੀ ਹੈ, ਉਹ ਅੰਧ ਨਾਮ ਜਪਦੇ ਹੀ ਰਹਿੰਦੇ ਹਨ। ਪਰ ਇਹ ਨਾਮ ਗੁਰਮੰਤਰ ਗੁਰੂ ਦੁਆਰੇ ਗੁਰਦੀਖਿਆ ਮਿਲਣ ਪਰ ਹੀ ਪਾਇਆ ਜਾ ਸਕਦਾ ਹੈ ਅਤੇ ਸੱਚੇ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਗੁਰੂ ਗ੍ਰੰਥ ਸਾਹਿਬ ਵਜੋਂ ਇਹ ਗੁਰਮਤ ਨਾਮ ਗੁਰਮੰਤਰ ਪੱਲੇ ਨਹੀਂ ਪੈਂਦਾ ਯਥਾ ਗੁਰਵਾਕ। ਗੁਰਦੁਆਰੇ ਨਾਉ ਪਾਈਐ ਬਿਨ ਸਤਿਗੁਰ ਪੱਲੇ ਨਾ ਪਾਏ, ਸਤਿਗੁਰ ਕੇ ਭਾਣੇ ਮਨ ਵਸੈ ਤਾਂ ਐਨ ਸਰਹਿ ਲਿਵ ਲਾਏ। ਮਾਰੂ ਮਹਿਲਾ ਪਹਿਲਾ। ਗੁਰੂ ਭਾਣੇ ਰੂਪੀ ਆਗਿਆ ਅਨੁਸਾਰ ਜੋ ਗੁਰਸਿੱਖ ਚਲਦੇ ਹਨ, ਉਹ ਦਿਨ ਰਾਤ ਨਾਮ ਲਿਵਤਾਰ ਪਰੋਤੇ ਰਹਿੰਦੇ ਹਨ। ਸਾਡੇ ਪਰਮ ਸਿਆਣੇ ਗਿਆਨ ਗਾਰੜੂ ਅਕਲ ਦਿਮਾਗੀਏ ਫਿਲਾਸਫਰ ਇਤਨੇ ਗੁਰਵਾਕਾਂ ਦੇ ਹੁੰਦਿਆਂ ਗੁਰਮੰਤਰ ਦੇ ਵਜੂਦ ਤੋਂ ਕਿਵੇਂ ਮੁਨਕਰ ਹੋ ਸਕਦੇ ਹਨ? ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਨੂੰ ਦ੍ਰਿੜ ਕਰਕੇ ਗ੍ਰਹਿਣ ਕਰਨ। ਗੁਰੂ ਮਤ ਕੇਵਲ ਗੁਰਮਤ ਦੁਆਰਾ ਹੀ ਉਸ ਬੇਅੰਤ ਅਕਾਲ ਪੁਰਖ ਨੂੰ ਪਾ ਸਕੀਦਾ ਹੈ, ਪਰ ਤਦੇ ਹੀ ਪਾ ਸਕੀਦਾ ਹੈ ਜੇਕਰ ਉਹ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਸਮਝਾਉਣ ਅਤੇ ਆਪਣੇ ਮਨ ਦੇ ਮਗਰ ਨਾ ਲੱਗਣ ਅਤੇ ਸਤਿਗੁਰੂ ਦੀ ਬਾਣੀ ਨੂੰ ਸੱਤ ਸੱਤ ਕਰਕੇ ਮੰਨਣ। ਬਸ ਕੇਵਲ ਇਸ ਬਿਧ ਹੀ ਆਤਮ ਅਤੇ ਪਰਮਾਤਮ ਸਰੂਪ ਦੀ ਲਖਿਅਤਾ ਹੁੰਦੀ ਹੈ ਯਥਾ ਗੁਰਵਾਕ। ਪ੍ਰਭ ਬੇਅੰਤ ਗੁਰਮਤ ਕੋ ਪਾਵੈ, ਗੁਰ ਕੈ ਸ਼ਬਦ ਮਨ ਕੋ ਸਮਝਾਵੈ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੈ ਲੀਨਾ ਹੈ। ਮਾਰੂ ਮਹਿਲਾ ਪਹਿਲਾ। ਗੁਰਮਤ ਮਤ ਦ੍ਰਿੜ ਕਰ ਗਹੇ ਬਾਜੋਂ ਅਤੇ ਗੁਰਬਾਣੀ ਦਾ ਆਸਰਾ ਲਏ ਬਾਜੋਂ ਅਤੇ ਗੁਰਮੰਤਰ ਗੁਰਮਤ ਨਾਮ ਤੋਂ ਘੁੱਥੇ ਹੋਣ ਦੇ ਕਾਰਨ ਸਭ ਦੁਨੀਆਂ ਲੁਕਾਈ ਭੁੱਲੀ ਭਟਕਦੀ ਅਤੇ ਚੋਟਾਂ ਖਾਂਦੀ ਫਿਰਦੀ ਹੈ। ਬਹੁਤੀਆਂ ਸਿਆਣਪਾਂ ਚਤੁਰਾਈਆਂ ਕਰਕੇ ਉਨ੍ਹਾਂ ਦੇ ਹਿਰਦੇ ਤੋਂ ਭਰਮ ਅੰਧੇਰਾ ਨਹੀਂ ਜਾ ਸਕਦਾ। ਪਏ ਸਿਆਣਪਾਂ ਵਿਚ ਹੀ ਪਚ ਪਚ ਮਰਦੇ ਹਨ, ਉਨ੍ਹਾਂ ਦਾ ਬਣਦਾ ਕੁਝ ਨਹੀਂ ਯਥਾ ਗੁਰਵਾਕ। ਨਾਵੋ ਭੁੱਲਾ ਜਗ ਫਿਰੈ ਬਿਤਾਲਿਆ। ਮਾਝ ਮਹਿਲਾ ਪਹਿਲਾ। ਤਥਾ ਨਾਵੋ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ, ਪਚ ਪਚ ਮੂਏ ਅਚੇਤ ਨਾ ਚੇਤੈ, ਅਜਗਰ ਭਾਰ ਲਦਾਈ ਹੈ। ਮਾਰੂ ਮਹਿਲਾ ਪਹਿਲਾ। ਸਿਆਣਪਾਂ ਚਤੁਰਾਈਆਂ ਦੇ ਭਰਮ ਕਰ ਭੁੱਲੇ ਤੇ ਅਚੇਤ ਹੋਏ ਹੋਏ ਉਹ ਨਾਮ ਨੂੰ ਚੇਤਦੇ ਹੀ ਨਹੀਂ, ਤਾਂ ਹੀ ਤੇ ਅਜਗਰ ਭਾਰ ਦਾ ਲੱਦ ਲੱਦੀ ਫਿਰਦੇ ਹਨ ਅਤੇ ਇਸ ਭਾਰ ਹੇਠਾਂ ਆਏ ਹੋਏ ਪਏ ਔਖੇ ਹੁੰਦੇ ਤੇ ਬਿਲ ਲਾਉਂਦੇ ਹਨ। ਗੁਰਮੰਤਰਹੀਣਸ ਜੋ ਪ੍ਰਾਣੀ ਦ੍ਰਗੰਤ ਜਨਮ ਭ੍ਰਸ਼ਟਣੈ, ਕੂਕਰੈ ਸ਼ੂਕਰੈ ਗਰਦਬੈ ਕਾਕੈ ਸਰਪਣੈ ਤੁਲ ਖਲੈ। ਸਲੋਕ ਸੰਸਕ੍ਰਿਤੀ ਮਹਿਲਾ ਪੰਜਵਾਂ। ਇਸ ਗੁਰ ਪ੍ਰਮਾਣ ਦਾ ਭਾਵ ਇਹ ਹੈ ਕਿ ਗੁਰਮਤ ਨਾਮ ਗੁਰਮੰਤਰ ਤੋਂ ਹੀਣੇ ਸੱਖਣੇ ਜਿੰਨੇ ਪ੍ਰਾਣੀ ਵੀ ਇਸ ਸੰਸਾਰ ਵਿਚ ਹਨ, ਉਨ੍ਹਾਂ ਦਾ ਮਨੁੱਖਾ ਜਨਮ ਜਾਮਾ ਧ੍ਰਿਗ ਧ੍ਰਿਗ ਹੈ ਤੇ ਭ੍ਰਸ਼ਟ ਹੈ। ਉਹ ਕੂਕਰਾਂ ਕੁੱਤਿਆਂ ਸ਼ੂਕਰਾਂ ਸੂਰਾਂ ਗਧਿਆਂ ਕਾਵਾਂ ਤੇ ਸੱਪਾਂ ਨਿਆਈ ਭ੍ਰਸ਼ਟ ਹਨ। ਗੁਰਮੰਤਰਹੀਣ ਨਿਗੁਰੇ ਪੁਰਸ਼ਾਂ ਉੱਤੇ ਇਦੋਂ ਵੱਧ ਕੇ ਭ੍ਰਿਸ਼ਟਾਚਾਰੀ ਤੇ ਤ੍ਰਿਗਾਕਾਰੀ ਹੋਣ ਦੀ ਹੋਰ ਕੀ ਫਿਟਕਾਰ ਪੈ ਸਕਦੀ ਹੈ? ਜੈਸੀ ਕਿ ਉਪਰਲੇ ਗੁਰ ਪ੍ਰਮਾਣਾਂ ਅੰਦਰ ਗੁਰੂ ਸਾਹਿਬ ਨੇ ਪਾਈ ਹੈ। ਗੁਰੂ ਸਾਹਿਬ ਗੁਰਮੰਤਰਹੀਣਿਆਂ ਮੀਣਿਆਂ ਨੂੰ ਕੈਸੀ ਭਿਅੰਕਰ ਫਿਟਕਾਰ ਪਾਉਂਦੇ ਹਨ, ਇਹ ਨਿਰੀ ਫਿਟਕਾਰ ਹੀ ਨਹੀਂ, ਸਗੋਂ ਇਹ ਤਾਂ ਵਾਸਤਵੀ ਹੋਣ ਹਾਰ ਭਿਆਨਕ ਦਸ਼ਾ ਹੈ। ਜੋ ਨਿਗੁਰੇ ਨਿਗੁਸਾਏ ਗੁਰਮੰਤਰੋਂ ਕੁੱਥਿਆਂ ਮੁੱਥਿਆਂ ਜੀਵਾਂ ਤੇ ਸੱਚਮੁੱਚ ਵਾਪਰ ਕੇ ਰਹਿਣੀ ਹੈ। ਨਾ ਸਿਰਫ ਭਵਿੱਖਤੀ ਜਾਮੇ ਵਿੱਚ ਹੀ ਵਾਪਰਨੀ ਹੈ, ਬਲਕਿ ਇਸੇ ਜਨਮ ਵਿੱਚ ਨਿਗੁਰੇ ਗੁਰਮੰਤਰ ਹੀਣਸ ਪ੍ਰਾਣੀਆਂ ਦਾ ਮਨੁੱਖਾ ਜਨਮ ਜਾਮਾ ਉਹਨਾਂ ਦੀ ਕਰਨੀ ਕਰਤੂਤ ਕਰਕੇ ਗੁਰਮੰਤਰ ਹੀਣ ਹੋਣ ਦੇ ਕਾਰਨ ਕੁੱਤਿਆਂ ਸੂਰਾਂ ਗਧਿਆਂ ਕਾਵਾਂ ਤੇ ਸੱਪਾਂ ਸਾਰਖਾ ਹੀ ਭ੍ਰਿਸ਼ਟ ਹੈ। ਇਸ ਤੋਂ ਅਧਿਕ ਲਾਨਤ ਹੋਰ ਕਿਹੜੀ ਪਾਈ ਜਾ ਸਕਦੀ ਹੈ ਗੁਰਮੰਤਰ ਹੀਣਸ ਨਿਗੁਰੇ ਪ੍ਰਾਣੀਆਂ ਦੀ ਜੀਵਨ ਜਾਮਨੀ ਦਸ਼ਾ ਉੱਤੇ। ਗੁਰਬਾਣੀ ਦੇ ਹੋਰ ਅਨੇਕਾਂ ਪ੍ਰਮਾਣ ਵੀ ਇਸ ਤ੍ਰਿਗ ਭ੍ਰਿਸ਼ਟਾਣੀ ਉੱਤੇ ਲਾਨਤਾਂ ਪਾਉਂਦੇ ਹਨ, ਜਿਨ੍ਹਾਂ ਤੋਂ ਨਿਸ਼ਚਾ ਹੁੰਦਾ ਹੈ ਕਿ ਸੱਚਮੁੱਚ ਗੁਰਮੰਤਰ ਹੀਣਸ ਨਿਗੁਰੇ ਪੁਰਸ਼ਾਂ ਦੀ ਦਸ਼ਾ ਉੱਪਰ ਦੱਸੇ ਗੁਰਪ੍ਰਮਾਣਾਂ ਅਨੁਸਾਰ ਕੁੱਤਿਆਂ ਸੂਰਾਂ ਖੋਤਿਆਂ ਕਾਵਾਂ ਤੇ ਸੱਪਾਂ ਦੇ ਤੁਲ ਹੀ ਹੈ। ਯਥਾ ਗੁਰਵਾਕ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਪੱਖ ਅਭਖ ਸਭ ਖਾਏ। ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਇਹ ਕਿ ਗੁਰਮੰਤਰ ਤੋਂ ਕੁੱਥਾ ਨਿਗੁਰਾ ਜੰਤ ਸ਼ਬਦ ਅਭਿਆਸ ਗੁਰਮਤ ਨਾਮ ਅਭਿਆਸ ਕਮਾਈ ਤੋਂ ਸੁੰਝਾ ਅਤੇ ਸਦਾ ਸੁੰਝਾ ਵਿਰਵਾ ਰਹਿਣ ਕਰਕੇ ਸੱਚੇ ਨਾਮ ਅਹਾਰੀ ਨਾਮ ਅਧਾਰੀ ਤੇ ਨਾਮ ਸਧਾਰੀ ਜੋਤ ਰਸ ਵਿਗਾਸ ਵਿੱਚ ਨਾ ਆਉਣ ਕਰਕੇ ਕਦੇ ਵੀ ਤ੍ਰਿਪਤਾਸਦਾ ਨਹੀਂ ਤੇ ਹਲਕੇ ਹੋਏ ਕੁੱਤੇ ਦੀ ਨਿਆਈ ਦਰ ਬਦਰ ਭਟਕਦਾ ਥਿੜਕਦਾ ਫਿਰਦਾ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਆਸਾ ਮਹਲਾ ਨੌਵਾਂ। ਗੁਰਵਾਕ ਸਾਫ ਸਿੱਧ ਕਰਦਾ ਹੈ ਕਿ ਲੋਭ ਲਹਿਰ ਵਿੱਚ ਗ੍ਰਸਤ ਹੋਣ ਕਰਕੇ ਕੁੱਤੇ ਨਿਆਈ ਦੁਆਰੇ ਦੁਆਰੇ ਡੋਲਣ ਹਾਰਾ ਪ੍ਰਾਣੀ ਤਦੇ ਹੀ ਇਸ ਭ੍ਰਿਸ਼ਟ ਦਸ਼ਾ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ਨੂੰ ਰਾਮ ਭਜਨ ਦੀ ਸੁਧ ਨਹੀਂ ਹੁੰਦੀ। ਇਹ ਸੁਧ ਹੋਵੇ ਵੀ ਕਿੱਕੋਂ? ਗੁਰਮੰਤਰ ਹੀਣ ਨਿਗੁਰਾ ਜੋ ਹੋਇਆ, ਭਲਾ ਨਿਗੁਰੇ ਗੁਰਮੰਤਰ ਹੀਣਸ ਪ੍ਰਾਣੀ ਨੂੰ ਕਦੇ ਭਜਨ ਭਗਤੀ ਨਾਮ ਅਭਿਆਸ ਦੀ ਸੁਧ ਬੁੱਧ ਸੋਝੀ ਜੁਗਤ ਬਿਧ ਆ ਸਕਦੀ ਹੈ? ਕਦੰਤ ਨਹੀਂ। ਗੁਰਮੰਤਰੋਂ ਵਰੋਸਾਏ ਹੋਏ ਸਗੁਰੇ ਗੁਰਮੁਖ ਜਨ ਹੀ ਇਹਨਾਂ ਲੋਭ ਲਹਿਰਾਂ ਤੇ ਤ੍ਰਿਸ਼ਨਾਵਾਂ ਕਾਮਨਾਵਾਂ ਤੋਂ ਅਲੇਪ ਬੇਮੁਥਾਜ ਤੇ ਬੇਪਰਵਾਹ ਰਹਿ ਸਕਦੇ ਹਨ। ਵਿਸ਼ਈ ਬਿਖਈ ਜੀਵਾਂ ਨੂੰ ਤਾਂ ਅਹਿਨਸ ਇਹਨਾਂ ਲੋਭ ਲਹਿਰਾਂ ਦੇ ਲਲਚੇਵੇਂ ਹਲਕੇਵੇਂ ਹੀ ਵਿਆਪੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਆਤਮ ਪਦਾਰਥ ਦੀ ਸੁਧ ਬੁੱਧ ਹੀ ਕੀ ਹੋ ਸਕਦੀ ਹੈ, ਜਿਸ ਕਰਕੇ ਮਨ ਤ੍ਰਿਪਤਾਸੀ ਦਾ ਅਘਾਈ ਦਾ ਹੈ। ਨਿਗੁਰੇ ਗੁਰਮੰਤਰ ਹੀਣ ਸਾਕਤ ਪੁਰਸ਼ਾਂ ਨਾਲੋਂ ਤਾਂ ਸੂਰ ਖੂਕ ਮਲਹਾਰੀ ਹੀ ਭਲੇ ਹਨ। ਯਥਾ ਗੁਰਵਾਕ, ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉਂ, ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਸਲੋਕ ਭਗਤ ਕਬੀਰ ਜੀਓ ਕੇ। ਇਥੇ ਸਾਕਤ ਨਿਗੁਰੇ ਗੁਰਮੰਤਰ ਹੀਣ ਪ੍ਰਾਣੀ ਸੂਰ ਤੁਲ ਹੀ ਨਹੀਂ, ਬਲਕਿ ਸੂਰਾਂ ਤੋਂ ਵੀ ਭੈੜੇ ਜਣਾਏ ਗਏ ਹਨ। ਸਾਕਤਾਂ ਨਾਲੋਂ ਤਾਂ ਸੂਰ ਭਲੇ ਦੱਸੇ ਗਏ ਹਨ, ਕਿਉਂਕਿ ਉਹ ਪਿੰਡਾਂ ਸ਼ਹਿਰਾਂ ਦੀਆਂ ਜੂਹਾਂ ਨਿਆਈਆਂ ਖਾਈਆਂ ਦਾ ਮੈਲਾ ਖਾ ਕੇ ਪਿੰਡਾਂ ਸ਼ਹਿਰਾਂ ਦੀ ਵਸੋਂ ਨੂੰ ਬਦਬੋ ਮੈਲ ਤੇ ਗੰਦ ਤੋਂ ਸਾਫ ਸੁਥਰਾ ਤਾਂ ਰੱਖਦੇ ਹਨ। ਫੇਰ ਗੁਰਮੰਤਰ ਗੁਰਮਤ ਨਾਮ ਸਿਮਰਨ ਤੋਂ ਹੀਣੇ ਸਾਕਤ ਪ੍ਰਾਣੀ ਨੂੰ ਗੁਰੂ ਸਾਹਿਬ ਗਧੇ ਦੀ ਤੁਲਤਾ ਇਸ ਪ੍ਰਕਾਰ ਦੇ ਕਈ ਹੋਰ ਗੁਰਵਾਕਾਂ ਅੰਦਰ ਵੀ ਦਿੰਦੇ ਹਨ। ਬਿਨ ਸਿਮਰਨ ਗਰਦਬ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਗੌੜੀ ਮਹੱਲਾ ਪੰਜਵਾਂ। ਸਿਮਰਨ ਗੁਰਮੰਤਰ ਗੁਰਮਤ ਨਾਮ ਅਭਿਆਸ ਕਮਾਈ ਤੋਂ ਸੱਖਣੇ ਸਾਕਤ ਪੁਰਸ਼ ਸੱਚਮੁੱਚ ਗਧਿਆਂ ਦੇ ਤੁਲ ਹਨ, ਕਿਉਂਕਿ ਜੈਸੇ ਗਧੇ ਗੰਦਗੀ ਖਾਣ ਖਾਤਰ ਭ੍ਰਿਸ਼ਟ ਥਾਵਾਂ ਤੇ ਹੀ ਫਿਰਦੇ ਰਹਿੰਦੇ ਹਨ, ਤਿਸੇ ਪ੍ਰਕਾਰ ਸਾਕਤ ਨਿਗੁਰੇ ਪੁਰਸ਼ ਆਪਣੀਆਂ ਕਾਮਨਾਵਾਂ ਦੇ ਅੱਟੇ ਹੋਏ ਭ੍ਰਿਸ਼ਟਾਚਾਰੀ ਥਾਨਾਂ ਉੱਤੇ ਹੀ ਪਏ ਖੱਜਲ ਖੁਆਰ ਹੁੰਦੇ ਫਿਰਦੇ ਹਨ। ਇਸ ਪ੍ਰਕਾਰ ਗੁਰਬਾਣੀ ਅੰਦਰ ਸਾਕਤਾਂ ਦੁਰਜਨਾ ਨਿਗੁਰੇ ਪੁਰਸ਼ਾਂ ਦੀ ਦਸ਼ਾ ਕਾਵਾਂ ਸੱਪਾਂ ਖੱਲਾਂ ਮੂਰਖਾਂ ਵਰਗੀ ਸਗੋਂ ਉਨ੍ਹਾਂ ਤੋਂ ਵੀ ਬੁਰੀ ਵਰਣਨ ਕੀਤੀ ਹੈ। ਯਥਾ ਗੁਰਵਾਕ ਚਿਰੰਕਾਲ ਪਾਈ ਦੁਰਲਭ ਦੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸੈ ਨਾ ਬੂਝੈ ਜਿਨ ਏ ਸਿਰੀ। ਰਾਮ ਕਲੀ ਮਹੱਲਾ ਪੰਜਵਾਂ।